ਕਹਿੰਦੇ ਹੁਣ ਚਲਿਆ ਜਾ ਇੱਥੋਂ, ਤੈਨੂੰ ਅਸੀਂ ਕੁਛ ਨੀ ਕੀਤਾ, ਤੈਨੂੰ ਹਲੇ ਸਜ਼ਾ ਦਿੱਤੀ ਨੀ ਹੈ।
ਛੁੱਟ ਕੇ ਸੁਣ ਕੇ ਥਰ ਹਰ ਕੰਪਾ,
ਸੁਣ ਕੇ ਜਾਣ ਕੇ ਇੰਨੇ ਬਚਨ ਆਕਾਸ਼ ਬਾਣੀ ਸੁਣੀ, ਬਹੁਤ ਕੰਬਣ ਲੱਗ ਪਿਆ।
ਪਸ਼ਚਾਤਾਪ ਸੰਤਾਪ ਆਪਾ,
ਪਸ਼ਚਾਤਾਪ ਕਰਦਾ ਸੰਤਾਪ ਹੋ ਗਿਆ, ਮਨ ਨੂੰ ਬੜਾ ਫਿਕਰ ਲੱਗ ਗਿਆ।
ਸਤਿਗੁਰ ਤਬੈ ਦਮ ਦਮੇ ਆਏ,
ਸਤਿਗੁਰੂ ਜੀ ਗੁਪਤ ਰੂਪ ਦੇ ਵਿੱਚ ਗਏ ਸੀ ਤੇ ਦਮਦਮਾ ਸਾਹਿਬ ਫੇਰ ਮੁੜਿਆ ਆਏ।
ਔਰੰਗ ਆਪਣੇ ਸਿਵਲ ਸਿਧਾਏ,
ਇਹ ਜਿਹੜਾ ਨਰੰਗਾ ਸੀ ਇਹ ਵਾਪਸ ਆਪਣੇ ਟਿਕਾਣੇ ਚਲਿਆ ਗਿਆ।
ਸਗਰੀ ਜਮਨੀ ਨੀਂਦ ਨਾ ਆਏ,
ਸਾਰੀ ਰਾਤ ਨੀਂਦ ਨਾ ਆਈ ਇਹਨੂੰ,
ਤ੍ਰਾਸਤ ਅਦੇ ਦਿੱਕੇ ਜਾਗ ਬਿਤਾਏ,
ਸਾਰੀ ਰਾਤ ਡਰਦਾ ਰਿਹਾ, ਸਾਰੀ ਰਾਤ ਜਾਗ ਕੇ ਬਤੀਤ ਕੀਤੀ। ਕਿਉਂ ਜਿੰਨੇ ਚਿਰ ਚ ਆਪਾਂ ਇਹ ਸੁਣਿਆ ਇੰਨੇ ਚਿਰ ਚ ਤਾਂ ਇਹ ਕੌਤਕ ਵਰਤ ਵੀ ਗਿਆ। ਇਹ ਕਿਹੜਾ ਬਹੁਤੇ ਟਾਈਮ ਲੱਗਦੇ ਇਹਨਾਂ ਗੱਲਾਂ ਨੂੰ, ਗੁਪਤ ਰੂਪ ਦੇ ਵਿੱਚ ਜਾਣਾ, ਗੁਪਤ ਰੂਪ ਦੇ ਵਿੱਚ ਆਉਣਾ ਕੋਈ ਖਾਸ ਔਖਾ ਨਹੀਂ ਹੁੰਦਾ। ਸੋ ਇਸ ਪ੍ਰਕਾਰ ਨਾਲ ਨਰੰਗੇ ਦੀ ਕਮਾਈ ਤਾਂ ਬਹੁਤ ਜ਼ਿਆਦਾ ਸੀ, ਪਰ ਦਿਮਾਗ ਇਹਦਾ ਖਰਾਬ ਸੀ।
ਵੱਡੀ ਫਜਰ ਤੇ ਕੀ ਨਿਸ਼ਨਾਨ, ਬਦਲ ਪਾਤ ਕਰ ਤਬੈ ਮਾਨ।
ਸੋ ਪਹਿਲੀ ਨਮਾਜ਼ ਵੇਲੇ ਤੋਂ ਪਹਿਲਾਂ ਇਸ਼ਨਾਨ ਕਰਕੇ ਆਪਣਾ ਬਦਨ ਪਾਕ ਕੀਤਾ, ਅੱਲਾ ਅੱਲਾ ਕਰਦਾ ਆ ਬੈਠਾ।
ਸਭਾ ਸਥਾਨ ਸੋ ਬੈਠੇ ਆਈ, ਪਠ ਮਾਨਵ ਸਭ ਲੀਏ ਬੁਲਾਏ,
ਸਭਾ ਥਾਂ ਤੇ ਆ ਕੇ ਬੈਠਾ, ਬੰਦੇ ਭੇਜ ਕੇ ਆਪਣੀ ਸਭਾ ਦੇ ਵਿੱਚ ਸਾਰਿਆਂ ਨੂੰ ਬੁਲਾ ਲਿਆ।
ਜੇ ਉਮਰਾਵ ਵਜ਼ੀਰ ਮੁਲਾਨੇ, ਮਸਲਨ ਦੀ ਸਭ ਆਮ ਨਠਾਨੇ।
ਜਿਹੜੇ ਉਮਰਾਓ ਸੀ, ਵਜ਼ੀਰ ਸੀ, ਹੋਰ ਸਲਾਹਕਾਰ ਸੀ, ਉਹਨਾਂ ਸਾਰਿਆਂ ਨੂੰ ਬੁਲਾ ਲਿਆ।
ਕਾਜ਼ੀ ਗਨ ਉਲਮਾਓ ਘਨੇਰੇ, ਕਰ ਤਸਲੀਮਾਤ ਤਿਸ ਬੇਰੇ।
ਕਾਜ਼ੀ ਤੇ ਉਲੇਮਾਓ ਸਭ ਆਏ, ਉਹਨਾਂ ਨੇ ਆ ਕੇ ਸੱਤ ਸਲਾਮਾਂ ਕੀਤੀਆਂ।
ਨਿਜ ਨਿਜ ਥਾਨ ਥਿਰੇ ਸਮਦਾਏ, ਸਭ ਮੈਂ ਔਰੰਗ ਬਾਤ ਚਲਾਏ।
ਜਦੋਂ ਆਪੋ ਆਪਣੇ ਥਾਂ ਤੇ ਸਾਰੇ ਜਾਣੇ ਬੈਠ ਗਏ ਤਾਂ ਉਸ ਵਕਤ ਨਰੰਗੇ ਨੇ ਸਾਰਿਆਂ ਦੇ ਵਿੱਚ ਇਹ ਗੱਲ ਚਲਾਈ।
ਗੁਰ ਕੋ ਸਿੰਘ ਕਿਹਾ ਚੱਲ ਆਇਓ,
ਨਰੰਗਾ ਉਹਨਾਂ ਨੂੰ ਕਹਿਣ ਲੱਗਿਆ ਕਿ ਗੁਰੂ ਸਾਹਿਬ ਦੇ ਸਿੰਘ ਇੱਥੇ ਚੱਲ ਕੇ ਆਏ ਹੋਏ ਨੇ ਔਰੰਗਾਬਾਦ ਦੇ ਵਿੱਚ।
ਕੀਰਤਕ ਸੁਣ ਕਰ ਜੋਰ ਅਲਾਇਓ,
ਕਿੰਨਿਆਂ ਕਨੇ ਸੁਣ ਕੇ ਹੱਥ ਜੋੜ ਕੇ ਕਿਹਾ,
ਹਜ਼ਰਤ ਜੀ ਬਹੁ ਦਿਨ ਤੇ ਆਵਾ, ਮੈਂ ਕਿਨੂੰ ਤੁਮ ਸੰਗ ਮਿਲਾਵਾ।
ਕਹਿਣ ਲੱਗੇ ਹਾਂ ਹਜ਼ਰਤ ਬਾਦਸ਼ਾਹ ਸਲਾਮਤ, ਉਹ ਤਾਂ ਆਉਂਦੇ ਨੇ ਰੋਜ਼, ਪਰ ਆ ਜਿਹੜੇ ਸਾਰੇ ਨੇ ਇਹ ਮਿਲਣ ਨਹੀਂ ਦਿੰਦੇ, ਉਹਨਾਂ ਨੂੰ ਗਾਹਾਂ ਨਹੀਂ ਹੋਣ ਦਿੰਦੇ, ਇਸ ਕਰਕੇ ਉਹ ਤੁਹਾਨੂੰ ਮਿਲ ਨਹੀਂ ਸਕੇ।
ਨਿਰੰਤਰ ਅੰਤਰ ਐਬੇ, ਯਤਨ ਅਨਿਕ ਤੇ ਪ੍ਰਵੇਸ਼ ਨਾ ਪੈਬੇ।
ਉਹ ਤਾਂ ਇੱਕ ਰਸ ਆਪਣਾ ਕੋਸ਼ਿਸ਼ ਕਰਦੇ ਰਹੇ, ਅੱਜ ਤੱਕ ਬੜੇ ਯਤਨ ਕੀਤੇ ਉਹਨਾਂ ਨੇ, ਪਰ ਕਿਸੇ ਨੇ ਉਹਨਾਂ ਦੀ ਪੇਸ਼ ਜਾਣ ਨਹੀਂ ਦਿੱਤੀ।
ਸੁਣ ਤਤਖਿਨ ਔਰੰਗ ਬੁਲਾਇਓ,
ਸੁਣ ਕੇ ਤਤਕਾਲ ਨਰੰਗੇ ਨੇ ਬੁਲਾਉਣਾ ਕੀਤਾ।
ਦਇਆ ਸਿੰਘ ਨਰਸੰਗ ਸਿਧਾਇਓ,
ਭਾਈ ਦਇਆ ਸਿੰਘ ਜੀ ਵੱਲ ਇੱਕ ਬੰਦਾ ਭੇਜਿਆ।
ਧਰਮ ਸਿੰਘ ਸਨ ਅੰਤਰ ਗਏ, ਸਿਰ ਨਿਵਾਬ ਕੋ ਤੁਰਕ ਨਾ ਕਹੇ।
ਭਾਈ ਧਰਮ ਸਿੰਘ ਦੇ ਸਮੇਤ ਭਾਈ ਦਇਆ ਸਿੰਘ ਜੀ ਅੰਦਰ ਗਏ ਨੇ, ਪਰ ਉਹਨਾਂ ਨੇ ਕੋਈ ਸਿਰ ਨਹੀਂ ਨਿਵਾਇਆ, ਕੋਈ ਸਲਾਮ ਨਹੀਂ ਕੀਤੀ ਜਾ ਕੇ, ਉਹ ਤਾਂ ਆਰਾਮ ਨਾਲ ਜਾ ਕੇ ਖੜੇ ਹੋ ਗਏ ਤੇ ਹੋਰ ਕਿਰਿਆ ਕਰ ਦਿੱਤੀ।
ਕਰਿਓ ਹੁਕਮਨਾਮਾ ਸੋ ਅਗਾਰੇ,
ਉਹਨਾਂ ਨੇ ਕੀ ਕੀਤਾ, ਜਿਹੜਾ ਲਿਖਿਆ ਸੀ ਨਾ ਜ਼ਫਰਨਾਮਾ, ਇਹ ਗੁਰੂ ਕੀ ਬਾਣੀ ਸਮਝ ਕੇ ਆਪਣੇ ਸਾਹਮਣੇ ਕਰ ਲਿਆ ਇਹਨੂੰ।
ਧਰਕੇ ਸ਼ਾਹ ਸਮੀਪ ਉਚਾਰੇ,
ਉਹ ਧਰਕੇ ਹੁਕਮਨਾਮਾ ਜਿਹੜਾ ਸੀ ਮਹਾਰਾਜ ਦਾ ਜ਼ਫਰਨਾਮਾ ਬਾਦਸ਼ਾਹ ਨੂੰ ਦੇ ਕੇ ਫਿਰ ਇਉਂ ਉਚਾਰਦੇ ਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੁਕਮਨਾਮੇ ਨੂੰ ਫਤਿਹ ਬੁਲਾਈ ਹੈ, ਉਹਨੂੰ ਨੀ ਸਲਾਮ ਕੀਤੀ, ਹੁਕਮਨਾਮਾ ਦੇਤਾ ਤੇ ਹੁਕਮਨਾਮਾ ਗੁਰੂ ਰੂਪ ਜਾਣ ਕੇ ਹੁਕਮਨਾਮੇ ਨੂੰ ਫਤਿਹ ਬੁਲਾ ਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਵਾਨੇ ਕੋ ਕਰ ਅਗਵਾਏ, ਆਪਣੀ ਸਿੱਖੀ ਰਾਖ ਦਿਖਾਏ।
ਪਰਵਾਨੇ ਨੂੰ ਅੱਗੇ ਕਰਕੇ ਭਾਵ ਹੁਕਮ ਨੂੰ ਅੱਗੇ ਕਰਕੇ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਹੀ ਫਤਿਹ ਬੁਲਾਈ, ਹਾਜ਼ਰ ਨਾਜ਼ਰ ਜਾਣ ਕੇ, ਅਤੇ ਆਪਣੀ ਜਿਹੜੀ ਸਿੱਖੀ ਸੀ ਉਹ ਰੱਖ ਕੇ ਦਿਖਾਈ ਹੈ, ਰੋਹ ਰੀਤੀ ਚਲਾਈ ਹੈ ਕਿ ਇਉਂ ਸਿੱਖੀ ਰੱਖੀ ਦੀ ਹੈ।
ਸੁਣ ਪਿਕ ਕੈ ਔਰੰਗ ਚੁਗੱਤਾ, ਮੈਂ ਕੁਛ ਬੋਲਿਓ ਮਦ ਕਰ ਮੱਤਾ।
ਬਹੁਤ ਮਸਤੀ ਸੀ ਜਿਹੜੀ, ਬੜਾ ਹੰਕਾਰ ਚੜਿਆ ਹੋਇਆ ਸੀ, ਸੁਣ ਕੇ ਦੇਖ ਕੇ ਨਰੰਗਾ ਚੁਗੱਤਾ ਜਿਹੜਾ ਸੀ ਉਹ ਚੁੱਪ ਕਰ ਰਿਹਾ, بولیا نے اگیوں کچھ
پروانا کچھ پڑھو پڑھایو سب مطلق سمجھو سمجھایو
کچھ پروانا پڑھیا کچھ پڑھوایا ਉਹਦੇ ਵਿੱਚੋਂ ਫਿਰ ਸਾਰੀਆਂ ਹਕਾਇਤਾਂ ਪੜ੍ਹ ਕੇ ਮਤਲਬ ਸਮਝ ਗਿਆ ਉਹ
ਹੁਣ ਪਾਛੇ ਤੇ ਪੱਠ ਕਰ ਜਾਣਾ ਦੇ ਦੀਜੈ ਹਮਰੀ ਜੋ ਅਮਾਨਾ
ਸੋ ਜਦੋਂ ਪੜ੍ਹ ਲਿਆ ਸਾਰਾ ਉਸ ਵਕਤ ਭਾਈ ਦਇਆ ਸਿੰਘ ਹੁਣਾਂ ਨੇ ਕਿਹਾ ਕਿ ਜਿਹੜੀ ਸਾਡੀ ਅਮਾਨਤ ਹੈ ਤੁਹਾਡੇ ਕੋਲੇ ਉਹ ਦਸਵੇਂ ਪਾਤਸ਼ਾਹ ਜਿਹੜੀ ਤੁਹਾਨੂੰ ਉੱਥੇ ਕਟਾਰ ਦਿੱਤੀ ਸੀ ਉਹ ਸਾਨੂੰ ਦੇ ਦਿਓ
ਗੁਪਤੀ ਪੱਠਿਓ ਸੁਣਿਓ ਥੋ ਸਾਰਾ ਸੁਣ ਅਵਰੰਗੇ ਉਹਨੇ ਉਚਾਰਾ
ਇਹ ਗੁਪਤ ਸ਼ਸਤਰ ਜਿਹੜਾ ਭੇਜਿਆ ਸੀ ਉਹ ਨਰੰਗੇ ਨੂੰ ਹੀ ਪਤਾ ਸੀ ਸਿਰਫ ਜਾਂ ਜਾ ਕੇ ਇਹਨਾਂ ਨੇ ਕਿਹਾ ਉਹ ਗੁਪਤ ਸ਼ਸਤਰ ਸਾਨੂੰ ਦਿਓ ਤਾਂ ਨਰੰਗੇ ਨੂੰ ਹੋਰ ਵੀ ਹੈਰਾਨਗੀ ਹੋਈ
ਆਓ ਤੁਮ ਕੌਣ ਕਹਾਂ ਤੇ ਆਏ ਕੌਣ ਕਾਜ ਕੋ ਕਿਨੋਂ ਪਠਾਏ
ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿਹਨੇ ਤੁਹਾਨੂੰ ਭੇਜਿਆ ਕੌਣ ਹੈ ਉਹ
दया सिंह तब कयो सुनाए हम गुर सिख गुरदेव पठाए
सो उस वक्त कह लग्या किस काम आयो कौन हो कित्थों आयो किने भेजिया कहंदे असी गुर सिख हैं सतगुरु महाराज ने भेजिया असी इत्थे तेरे पास एक काम आए हैं गुरां दा
मदर देश ते चल इत आए ਮਿਲਨ ਕਾਜ ਸਤਗੁਰ ਫੁਰਮਾਏ
ਮਦਰ ਦੇਸ਼ ਤੋਂ ਅਸੀਂ ਆਏ ਹਾਂ ਚੱਲ ਕੇ ਭਾਵ ਪੰਜਾਬ ਤੋਂ ਮਦਰ ਦੇਸ਼ ਹਮਕੋ ਲੈ ਆਏ ਦੋਨੋਂ ਹੀ ਅੱਖਰ ਨੇ ਮਦਰ ਦੇਸ਼ ਮਾਝੇ ਨੂੰ ਵੀ ਕਿਹਾ ਹੈ ਪਰ ਜਦੋਂ ਬਾਹਰੋਂ ਜਾ ਕੇ ਕਹੀਦਾ ਉਦੋਂ ਮਦਰ ਦੇਸ਼ ਇਕੱਠਾ ਪੰਜਾਬ ਦਾ ਨਾਮ ਹੈ ਇਉਂ ਕਹਿੰਦੇ ਸਾਨੂੰ ਪੰਜਾਬ ਤੋਂ ਭੇਜਿਆ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ
ਸੁਣ ਨਰੰਗੇ ਬਾਤ ਉਚਾਰੇ ਅਬ ਕਿਸ ਥਲ ਹੈ ਗੁਰੂ ਤੁਮਾਰੇ
ਸੁਣ ਕੇ ਨਰੰਗੇ ਨੇ ਆਉਂ ਬਚਨ ਕਿਹਾ ਬਾਤ ਕਹਿੰਦੇ ਹੁਣ ਤੁਹਾਡੇ ਸਤਿਗੁਰੂ ਕਿਹੜੇ ਥਾਂ ਦੇ ਉੱਤੇ ਹਨ
ਕਹਾਂ ਬੈਠ ਕਰ ਤੁਮੋ ਪਠਾਇਓ
ਕਿੱਥੇ ਬਹਿ ਕੇ ਤੁਹਾਨੂੰ ਭੇਜਿਆ ਕਿਹੜੀ ਥਾਂ ਹੈ ਉਹ
ਤੇ ਠਹਿਰਿਓ ਕਿ ਅੰਤ ਸਿਧਾਇਓ
ਸਤਿਗੁਰੂ ਜੀ ਉੱਥੇ ਹੀ ਨੇ ਕਿ ਜਾਂ ਹੁਣ ਹੋਰ ਕਿਸੇ ਥਾਂ ਤੇ ਚਲੇ ਗਏ ਨੇ
ਦਇਆ ਸਿੰਘ ਸੁਣ ਉੱਤਰ ਦੀਨਾ ਸਰਵਰ ਸਥਾਨ ਗੁਰੂ ਹਮ ਚੀਨਾ
ਭਾਈ ਦਇਆ ਸਿੰਘ ਜੀ ਨੇ ਉੱਤਰ ਦਿੱਤਾ ਬੜਾ ਸੋਹਣਾ ਅਸਲ ਚ ਨਰੰਗਾ ਪੁੱਛਣਾ ਚਾਹੁੰਦਾ ਸੀ ਟਿਕਾਣਾ ਮਹਾਰਾਜ ਕਿੱਥੇ ਕੁ ਬੈਠੇ ਨੇ ਹੁਣ ਕੋਈ ਇਹਨਾਂ ਦੀਆਂ ਚਾਲਾਂ ਹੁੰਦੀਆਂ ਰਾਜਿਆਂ ਦੀਆਂ ਭਾਈ ਦਇਆ ਸਿੰਘ ਧਾਰਮਿਕ ਤੌਰ ਤੇ ਬੜੀ ਚੰਗੀ ਨੀਤੀ ਜਾਣਦੇ ਸੀ ਉਹ ਕਹਿੰਦੇ ਸਾਡੇ ਸਤਿਗੁਰੂ ਤਾਂ ਸਰਵ ਵਿਆਪਕ ਨੇ ਉਹ ਤਾਂ ਇੱਥੇ ਵੀ ਨੇ ਉਹ ਤਾਂ ਉੱਥੇ ਵੀ ਨੇ ਉਹ ਤਾਂ ਹਰ ਜਗ੍ਹਾ ਹੀ ਨੇ ਇਸ ਕਰਕੇ ਸਾਡੇ ਸਤਿਗੁਰੂ ਹਰ ਥਾਂ ਹੀ ਰਹਿੰਦੇ ਨੇ
ਜਹਾਂ ਸੁਸਿਮਰੈ ਹਾਜ਼ਰ ਹੋਏ ਅਬ ਤੇਰੇ ਆਗੇ ਗੁਰ ਸੋਏ
ਜਿੱਥੇ ਵੀ ਯਾਦ ਕਰਦੇ ਆ ਉੱਥੇ ਹੀ ਹੁੰਦੇ ਨੇ ਹੁਣ ਤੇਰੇ ਅੱਗੇ ਵੀ ਨੇ ਤੈਨੂੰ ਦੀਨੇ ਨੀ ਸਾਨੂੰ ਦੀਨੇ ਨੇ ਪਰ ਤੇਰੇ ਵਰਗੇ ਅੰਨਿਆਂ ਨੂੰ ਨਜ਼ਰ ਨਹੀਂ ਆਉਂਦੇ
ਬਹੁਰ ਬੂਜਬੇ ਹੇ ਤੁਨਰੰਗਾ ਬੋਲੇ ਮੁਕਤੇ ਸਿੰਘ ਨਸੰਗਾ
ਫਿਰ ਪੁੱਛਣ ਵਾਸਤੇ ਨਰੰਗਾ ਸਿੰਘਾਂ ਦੇ ਨਾਲ ਇਸ ਪ੍ਰਕਾਰ ਬਚਨ ਬੋਲਿਆ
ਤੁਮ ਗੁਰ ਸਿੱਖ ਹਰ ਗੁਰੂ ਤੁਮਾਰੇ ਲਖੀਅਤ ਕਰਾਮਾਤ ਕੋ ਧਾਰੇ
ਹੈ ਤੁਸੀਂ ਗੁਰੂ ਕੇ ਸਿੱਖ ਹੋ ਤੁਹਾਡੇ ਸਤਿਗੁਰੂ ਨੇ ਜਾਣਿਆ ਜਾਂਦਾ ਕਿ ਬੜੀ ਕਰਾਮਾਤ ਹੈ ਮੈਨੂੰ ਉੱਥੇ ਮਿਲੇ ਸੀ ਉਹ ਕਰਾਮਾਤ ਨੂੰ ਮੁਸਲਮਾਨਾਂ ਚ ਬਸ ਕਰਾਮਾਤ ਨੂੰ ਹੀ ਵੱਡਾ ਮੰਨਿਆ ਜਾਂਦਾ ਇਸੇ ਕਰਕੇ ਉਹ ਬੜਾ ਹੈਰਾਨ ਹੈ
ਦਇਆ ਸਿੰਘ ਸੁਣ ਉੱਤਰ ਦਾਤੀ ਗੁਰ ਕੇ ਕੁੱਤੇ ਵੀ ਕਰਾਮਾਤੇ
ਭਾਈ ਦਇਆ ਸਿੰਘ ਕਹਿੰਦੇ ਕਰਾਮਾਤ ਕੀ ਚੀਜ਼ ਹੁੰਦੀ ਹੈ ਖਾਸ ਗੱਲ ਨਹੀਂ ਕੋਈ ਤੁਹਾਡੇ ਚ ਵੱਡੀ ਹੋਵੇਗੀ ਸਾਡੇ ਤਾਂ ਗੁਰੂ ਘਰ ਦੇ ਕੁੱਤਿਆਂ ਵਿੱਚ ਵੀ ਕਰਾਮਾਤ ਹੈ
ਗੁਰ ਸਿੱਖਣ ਅਰ ਗੁਰ ਕੇ ਬਿਖੈ ਅਜ਼ਮਤ ਹੋਣ ਕੇ ਅਚਰਜ ਪਿਖੈ
ਗੁਰਸਿੱਖਾਂ ਦੇ ਵਿੱਚ ਤੇ ਸਤਿਗੁਰੂ ਦੇ ਵਿੱਚ ਅਜ਼ਮਤ ਹੋਣੀ ਕੋਈ ਖਾਸ ਗੱਲ ਨਹੀਂ ਇਹ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਰਿੱਧੀਆਂ ਸਿੱਧੀਆਂ ਹੁੰਦੀਆਂ ਇਹਨਾਂ ਨੂੰ ਤਾਂ ਅਸੀਂ ਮੰਨਦੇ ਵੀ ਨਹੀਂ ਅਸੀਂ ਤਾਂ ਨਾਮ ਨੂੰ ਮੰਨਦੇ ਹਾਂ ਪਰਮੇਸ਼ਰ ਨੂੰ ਮੰਨਦੇ ਹਾਂ ਤੁਸੀਂ ਲੋਕ ਰਿੱਧੀਆਂ ਸਿੱਧੀਆਂ ਨੂੰ ਵੀ ਵੱਡਾ ਮੰਨੀ ਜਾਂਦੇ ਹੋ ਉਹ ਹੀ ਰੱਬ ਹੈ
ਔਰੰਗ ਸੁਣ ਸੁਲਗੀ ਔਰੰਗਾ ਸੁਣ ਸੁਲਗੀ ਛਾਤੀ ਤਰਕਤ ਹੀ ਬੋਲਿਓ ਇਸ ਭਾਂਤੇ
ਨਰੰਗੇ ਦੇ ਅੰਦਰ ਅੱਗ ਲੱਗ ਗਈ ਬਹੁਤ ਫਿਰ ਤਰਕਵਾਦੀ ਹੋ ਕੇ ਇਸ ਤਰ੍ਹਾਂ ਬੋਲਿਆ ਤਰਕ ਕਰਕੇ
ਜੇ ਨਿਸ਼ੰਗ ਇਮ ਬਾਤ ਅਲਾਓ ਇੱਕ ਕੁੱਤਾ ਇਸ ਥਲ ਮੰਗਵਾਓ
ਕਹਿੰਦੇ ਜੇ ਤੁਸੀਂ ਨਿਸ਼ੰਕ ਹੀ ਇਹ ਗੱਲ ਕਹਿੰਦੇ ਹੋ ਕਿ ਗੁਰੂ ਘਰ ਦੇ ਕੁੱਤਿਆਂ ਚ ਵੀ ਕਰਾਮਾਤ ਆ ਚੰਗਾ ਫਿਰ ਬੁਲਾਓ ਇੱਕ ਕੁੱਤਾ ਬਿਨ ਬੁਲਾ ਕੇ ਦਿਖਾਓ ਉਹਨੂੰ
ਕਰਾਮਾਤ ਕਿਨ ਹੈ ਤਿਸਮਾਈ ਦੇਉ ਦਿਖਾਏ ਆਨੋ ਮੁਝ ਪਾਏ
ਜਾਓ ਦੇਖਾ ਕੁੱਤਿਆਂ ਵਿਚ ਕਰਾਮਾਤ ਕਿਵੇਂ ਹੁੰਦੀ ਹੈ ਮੈਨੂੰ ਬੁਲਾ ਕੇ ਦਿਖਾਓ ਇੱਥੇ ਲਿਆ ਕੇ
ਸੁਣ ਕੇ ਦਇਆ ਸਿੰਘ ਫੁਰਮਾਇਓ ਧਰਮ ਸਿੰਘ ਕੋ ਸਿਵਰ ਪਠਾਇਓ।
ਸੁਣ ਕੇ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਭਾਈ ਧਰਮ ਸਿੰਘ ਨੂੰ ਬਚਨ ਕਿਹਾ, ਜਾਓ ਫਿਰ ਆਪਣੇ ਨਾਲ ਜਿਹੜੇ ਸ਼ਿਕਾਰੀ ਕੁੱਤੇ ਨੇ ਉਹ ਨਾਲ ਲੈ ਕੇ ਆਓ।
ਜੇ ਕੂਕਰ ਸੋ ਗਏ ਉਹ ਸ਼ਿਕਾਰੀ, ਪਤਲੋ ਮੁੱਲ ਮੁੱਖ ਲਾਂਗੁਲ ਸਟਕਾਰੇ।
ਇਹ ਕਰਕੇ ਜਿਹੜਾ ਸ਼ਿਕਾਰੀ ਕੂਕਰ ਸੀ, ਬੜਾ ਪਤਲਾ ਜਿਹਾ, ਬੜੀ ਵੱਡੀ ਪੂੰਛ ਸੀ ਜਿਹਦੀ, ਉਹ ਕੂਕਰ ਨੂੰ ਲੈ ਕੇ ਉੱਥੇ ਪਹੁੰਚ ਗਏ ਨੇ।
ਅਵਰੰਗ ਨੇ ਠਿਕ ਖਰੋ ਨਿਹਾਰਾ, ਦਇਆ ਸਿੰਘ ਤੇ ਸੰਘ ਉਚਾਰਾ।
ਨਰੰਗੇ ਨੇ ਕੋਲ ਖੜਾ ਦੇਖਿਆ ਕੂਕਰ ਨੂੰ, ਭਾਈ ਦਇਆ ਸਿੰਘ ਨੇ ਕੂਕਰ ਨੂੰ ਇਉਂ ਕਿਹਾ,
ਕਰੋ ਸ਼ਾਹ ਕੋ ਪੁੱਛਤ ਸੁਨਾਵਨ, ਜਿਸ ਕੋ ਸੁਣ ਮਨ ਕਰੇ ਨਿਵਾਮਨ।
ਕਹਿੰਦੇ ਸੁਣਾ ਵੀ ਬਾਦਸ਼ਾਹ ਨੂੰ ਕੋਈ ਗੱਲਬਾਤ ਸੁਣਾ ਦੇ, ਤੂੰ ਸਾਡਾ ਸ਼ਿਕਾਰੀ ਕੂਕਰ ਹੈ, ਤੇ ਜਿਸ ਕਰਕੇ ਬਾਦਸ਼ਾਹ ਦਾ ਮਨ ਤਾਂ ਨੀਵਾਂ ਹੋ ਜਾਏ, ਸੁਣ ਕੇ ਕੀ ਚੀਜ਼ ਹੈ।
ਤਬ ਕੂਕਰ ਨੇ ਕੂਕ ਸੁਣਾਇਓ, ਆਪਣੋ ਬੋਲ ਸ਼ਾਹ ਸਮਝਾਇਓ।
ਉਦੋਂ ਕੂਕਰ ਨੇ ਬਿਲਕੁਲ ਜਿਵੇਂ ਬੰਦੇ ਬੋਲਦੇ ਨੇ ਇਸ ਤਰ੍ਹਾਂ ਦੀ ਆਵਾਜ਼ ਕੱਢ ਕਰਕੇ ਨਰੰਗੇ ਨੂੰ ਸਮਝਾ ਕੇ ਚੰਗੀ ਤਰ੍ਹਾਂ ਕਿਹਾ, ਫਿਰ
ਪੂਰਬ ਤੋਂ ਵਿੱਚ ਜਾਤ ਹਮਾਰੀ, ਵਿਛੜੇ ਉਪਨ ਪਾਇਓ ਦੁੱਖ ਭਾਰੇ।
ਉਹ ਕੁੱਤਾ ਕਹਿੰਦਾ, ਉਹ ਨਰੰਗਿਆ, ਪਹਿਲਾਂ ਤੂੰ ਸਾਡੀ ਜਾਤ ਵਿੱਚ ਹੀ ਸੀ, ਕੁੱਤਾ ਹੀ ਸੀ ਪਹਿਲਾਂ ਤੂੰ, ਫਿਰ ਤੂੰ ਆ ਕੇ ਨਰੰਗਾ ਬਣ ਗਿਆ, ਇੱਥੇ ਜਨਮ ਲੈ ਲਿਆ, ਹੁਣ ਤੂੰ ਭਾਰੀ ਦੁੱਖ ਪਾਇਆ ਹੈ।
ਅਬ ਤੂੰ ਆਓ ਹਮਾਰੇ ਬੀਚ, ਵਿਛੜੇ ਚਿਰ ਕਾਲ ਕੋ ਨੀਚ।
ਕਹਿੰਦੇ ਉਹ ਨੀਚਾ ਤੂੰ ਕਿੰਨੀ ਦੇਰ ਦਾ ਸਾਡੇ ਤੋਂ ਵਿਛੜਿਆ ਹੋਇਆ, ਚੱਲ ਜਾ ਕੇ ਹੁਣ ਮਰ, ਮਰ ਕੇ ਕੁੱਤਾ ਬਣ ਕੇ ਜੰਮ, ਤਤੂਰਾ ਬਣ ਕੇ ਸਾਡੇ ਚ ਆ ਕੇ ਮਿਲ ਜਾ, ਕਿਉਂਕਿ ਤੂੰ ਪਹਿਲਾਂ ਵੀ ਕੁੱਤਾ ਹੀ ਸੀ ਤੇ ਹੁਣ ਵੀ ਤੂੰ ਕੁੱਤਾ ਹੀ ਆ।
ਨਹੀਂ ਨਰ ਨਹੀਂ ਨਰਮ ਕੋ ਤੋਏ ਸ਼ਹੂਰ, ਤੋਰੇ ਨੇ ਕੀ ਕਹਾਂ ਜ਼ਰੂਰ।
ਉਸ ਕਰਕੇ ਤੈਨੂੰ ਤਾਂ ਬੰਦੇ ਵਾਲੀਆਂ ਤੇਰੀਆਂ ਤਾਕਤਾਂ ਹੀ ਨਹੀਂ ਹੈਗੀਆਂ, ਤੈਨੂੰ ਚੱਜ ਤਾਂ ਹੈ ਨਹੀਂ, ਬੰਦੇ ਜਿਉਂਦੇ ਕਿਵੇਂ ਹੁੰਦੇ ਨੇ, ਧਰਮ ਕੀ ਹੁੰਦਾ, ਬੰਦਾ ਆਪਣਾ ਕੀ ਹੁੰਦਾ, ਬੰਦਗੀ ਕੀ ਹੁੰਦੀ ਹੈ, ਇਸ ਕਰਕੇ ਤੈਨੂੰ ਬੰਦਾ ਰਹਿਣ ਦਾ ਹੱਕ ਹੀ ਨਹੀਂ, ਤਾਂ ਤੂੰ ਮਰ ਤੇ ਕੁੱਤਾ ਬਣ ਆ ਕੇ ਸਾਡੇ ਚ।
ਸੁਰਤ ਸ਼ਾਹ ਸ਼ਰਮਿੰਦਾ ਭਇਓ, ਕਿਸ ਪ੍ਰਕਾਰ ਨੇ ਬੋਲਿਓ ਗਇਓ।
ਸੁਣ ਕੇ ਬਾਦਸ਼ਾਹ ਸ਼ਰਮਿੰਦਾ ਹੋਇਆ ਬੜਾ, ਜਬਾਨ ਬੰਦ ਹੋ ਗਈ, ਬੋਲਿਆ ਨੇ ਗਿਆ, ਭਰੀ ਸਭਾ ਦੇ ਵਿਚ ਬੜੀ ਬੇਇੱਜ਼ਤੀ ਹੋਈ ਇਹਦੀ ਬਾਦਸ਼ਾਹ ਦੀ।
ਇਹ ਮਸਲਮ ਦੀ ਢਿੱਡ ਉਮਰਾਏ, ਰੁਖਸਤ ਕਰੇ ਗਏ ਸਮਦਾਏ।
ਜਿਹੜੇ ਇਹਦੇ ਨਾਲ ਸਲਾਹ ਕਰਨ ਵਾਲੇ ਸੀ ਉਮਰਾਓ ਆਦਿਕ, ਉਹ ਸਾਰੇ ਤੋੜ ਦਿੱਤੇ, ਭਈ ਮੈਂ ਕੱਲਿਆਂ ਨੇ ਗੱਲ ਕਰਨੀ ਹੈ ਸਿੰਘਾਂ ਦੇ ਨਾਲ।
ਦੋਨੋ ਸਿੰਘ ਤਾਂ ਫਿਰ ਰਹੇ, ਅਵਲੋਕਤ ਚਵਗਤਾ ਕਹੇ।
ਉਹ ਦੋਨੋ ਸਿੰਘ ਉੱਥੇ ਹੀ ਟਿਕੇ ਰਹੇ, ਬਾਕੀ ਸਾਰੇ ਤੋੜ ਦਿੱਤੇ। ਨਰੰਗਾ ਉਹਨਾਂ ਨਾਲ ਕਹਿੰਦਾ, ਮੈਂ ਇਹਨਾਂ ਨਾਲ ਕੋਈ ਗੱਲਬਾਤ ਕਰ ਲਵਾਂ, ਜਾਂ ਉਹ ਸਿੰਘਾਂ ਨਾਲ ਗੱਲਬਾਤ ਕਰਨ ਵਾਸਤੇ ਰੋਕ ਲਿਆ, ਕੱਲ ਨੂੰ ਸ਼ਰਵਣ ਕਰਾਂਗੇ, ਕਿਉਂਕਿ ਪੋਹ ਦਾ ਮਹੀਨਾ ਸ਼ਰਵਣ ਕਰੀਏ, ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਉਪਦੇਸ਼ ਬਖਸ਼ਿਆ ਮਹੀਨੇ ਦੇ ਰਾਹੀਂ, ਜੋ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿਚ ਉਪਦੇਸ਼ ਬਖਸ਼ਿਆ, ਸੋ ਉਸੇ ਦਾ ਸਟੀਕ ਕਰ ਦਿੱਤਾ ਪੰਜਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਤਰ੍ਹਾਂ ਇਹ ਜਿਹੜਾ ਉਪਦੇਸ਼ ਹੈ, ਚਾਹੇ ਕਿਸੇ ਮਹੀਨੇ ਦਾ ਵੀ ਹੋਵੇ, ਉਪਦੇਸ਼ ਤਾਂ ਉਹੀ ਇੱਕੋ ਹੀ ਕਹਿਣਾ, ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਭਾਈ ਨਾਮ ਜਪਿਆ ਕਰੋ। ਸਤਿਗੁਰੂ ਕਹਿੰਦੇ ਸਾਰੇ ਮਹੀਨੇ ਤਾਂ ਹੀ ਸਪਲੇ ਨੇ, ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਬਚਨ, ਓਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ ਨਾ। ਜੋ ਪਤੀ ਅਕਾਲ ਪੁਰਖ ਵਾਹਿਗੁਰੂ ਹਰੀ ਹੈ, ਉਹ ਜਿਨ੍ਹਾਂ ਦੇ ਕੰਠ ਮਿਲ ਪਿਆ, ਭਾਵ ਜਿਨ੍ਹਾਂ ਨੂੰ ਆਪਣੇ ਕੰਠ ਨਾਲ ਵਾਹਿਗੁਰੂ ਨੇ ਲਾ ਲਿਆ ਹੈ, ਜਿਨ੍ਹਾਂ ਦੇ ਹਿਰਦੇ ਵਿਚ ਉਹ ਆਪ ਵਸ ਗਏ ਨੇ, ਸਤਿਗੁਰੂ ਮਹਾਰਾਜ ਕਹਿੰਦੇ ਤੁਖਾਰ ਨਾ ਵਿਆਪਈ। ਪੋਹ ਦੇ ਮਹੀਨੇ ਵਿਚ ਉਨ੍ਹਾਂ ਨੂੰ ਤੁਖਾਰ ਹੁੰਦੀ, ਬਰਫ਼, ਠੰਡ, ਪਾਲਾ, ਜਿਵੇਂ ਬਾਣੀ ਅੰਦਰ ਬਚਣ, ਪਾਲਾ ਵਰਸਦਾ ਜਿਹੜਾ ਬਹੁਤ ਜ਼ਿਆਦਾ, ਪਾਲਾ ਕੱਕਰ ਬਰਫ਼ ਵਰਸਾ, ਭੀਗ ਉਰ ਦੇਖਣ ਜਾਈ। ਸੋ ਹੁਣ ਪਾਲਾ ਪੰਜਾਬ ਚ, ਕੱਕਰ ਪੰਜਾਬ ਚ, ਪਰ ਬਰਫ਼ ਨਹੀਂ ਪੈਂਦੀ। ਪਰ ਇਹ ਨਹੀਂ ਮਤਲਬ ਕਿ ਮਹਾਰਾਜ ਨੇ ਇੱਥੋਂ ਲਈ ਹੋਈ ਉਸ ਬਾਣੀ ਉਚਾਰਨ ਕੀਤੀ, ਨਹੀਂ, ਬਰਫ਼ ਵਿਚ ਵੀ ਸਿੱਖ ਰਹੇ ਤਾਂ ਵੀ, ਪਾਲੇ ਵਿਚ ਵੀ ਰਹੇ ਤਾਂ ਵੀ, ਕੱਕਰ ਵਿਚ ਵੀ ਰਹੇ ਤਾਂ ਵੀ, ਕੋਈ ਵੀ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਜਿਹਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ, ਉਹਨੂੰ ਪਾਲਾ ਵਿਆਪਦਾ ਨਹੀਂ, ਪਾਪਾਂ ਦਾ ਵੀ ਪਾਲਾ ਨਹੀਂ ਲੱਗਦਾ। ਅਗਲਾ ਕਹਿੰਦਾ ਪਾਪਾਂ ਦੇ ਪਾਲੇ ਕਰਕੇ ਕੰਬਦਾ, ਇੱਕ ਤਾਂ ਉਹ ਵੀ ਪਾਲਾ ਹੈ। ਇੱਕ ਤੁਖਾਰ ਨਾਮ ਬਰਫ਼ ਦਾ ਹੈ, ਬਰਫ਼ ਜੜ ਹੁੰਦੀ ਹੈ ਇੱਕ ਜਗ੍ਹਾ ਦੇ ਉੱਤੇ, ਜਿਹੜੀ ਜਾਨ ਨਾ ਹੋਵੇ, ਜਿਹੜੀ ਚੀਜ਼ ਟਿਕੀ ਪਈ ਰਹਿੰਦੀ ਹੈ। ਇਉਂ ਹੀ ਸਾਡੇ ਮਨ ਦੇ ਅੰਦਰ ਚੇਤਨਤਾ ਮਿਟ ਕੇ, ਸੋ ਜੜਤਾ ਆ ਜਾਂਦੀ ਮਾਇਆ ਕਰਕੇ, ਮਨ ਦਾ ਮਾਇਆ ਵਿਚ ਸੌ ਜਾਣਾ, ਇਹਨੂੰ ਹੀ ਕਹਿੰਦੇ ਜੜਤਾ ਆ ਗਈ। ਜੜ ਮੂਰਖ ਹੈ ਇਹ, ਜਿਨ੍ਹਾਂ ਦੀ ਅਵਸਥਾ ਜਾਗਰਤ ਹੁੰਦੀ ਹੈ ਉਹ ਜਾਗਦੇ ਦਿਮਾਗ ਵਾਲੇ ਮੰਨੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਪੋਹ ਦੇ ਮਹੀਨੇ ਦੁਆਰਾ ਕਿ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ, ਪ੍ਰਤੱਖ ਠੰਡ ਨਹੀਂ ਲੱਗਦੀ, ਪ੍ਰਤੱਖ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਨ੍ਹਾਂ ਦੇ ਮਨ ਦੇ ਅੰਦਰ ਜੜਤਾ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਮਨ ਬਿੰਧਿਆ ਚਰਨਾਰ ਬਿੰਦ, ਚਰਨਾਂ ਕਮਲਾਂ ਦੇ ਵਿੱਚ ਜਿਨ੍ਹਾਂ ਦਾ ਮਨ ਬਿੰਨਿਆ ਪਿਆ ਹੈ, ਜਿਨ੍ਹਾਂ ਨੂੰ ਬੈਠਿਆਂ ਸੁਰਤੀ ਨਹੀਂ ਰਹਿੰਦੀ ਕਿ ਕਿੱਥੇ ਬੈਠੇ ਹੈ, ਦੇਸ਼ ਕਾਲ ਵਸਤੂ ਤਿੰਨ ਚੀਜ਼ਾਂ ਭੁੱਲ ਜਾਂਦਾ, ਜੋ ਕਿੱਥੇ ਦੇਸ਼ ਕਿਹੜਾ, ਕਿਹੜੇ ਦੇਸ਼ ਜਾਂ ਕਿਹੜੇ ਸ਼ਹਿਰ ਕਿਹੜੇ ਥਾਂ ਤੇ ਬੈਠਾ ਭੁੱਲ ਗਿਆ, ਕਾਲ ਹੁੰਦਾ ਸਮਾਂ ਕਿੰਨਾ ਸਮਾਂ ਹੈ, ਕਿਹੜੀ ਥਾਂ ਤੇ ਬੈਠਾ ਹਾਂ, ਕਿਹਦੇ ਉੱਤੇ ਬੈਠਾ ਹਾਂ, ਚਾਦਰ ਤੇ ਬੈਠਾ ਜਾਂ ਰੋੜਿਆਂ ਤੇ ਜਾਂ ਕੰਡਿਆਂ ਤੇ, ਇਹ ਸਭ ਕੁਝ ਭੁੱਲ ਜਾਂਦਾ। ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦਾ ਮਨ ਬਿੰਨਿਆ ਗਿਆ ਚਰਨਾਰ ਬਿੰਦ, ਚਰਨਾ ਕਮਲਾਂ ਦੇ ਵਿੱਚ ਦਰਸ਼ਨ ਲੱਗੜਾ ਸਾਹ ਤੇ ਦਰਸ਼ਨਾਂ ਦਾ ਉਤਸ਼ਾਹ ਉਹਨਾਂ ਦੇ ਮਨ ਦੇ ਅੰਦਰ ਲੱਗਿਆ ਹੋਇਆ, ਸਵਾਸ ਸਵਾਸ ਜਿਹੜੇ ਦਰਸ਼ਨ ਮੰਗਦੇ ਆ ਅਕਾਲ ਪੁਰਖ ਵਾਹਿਗੁਰੂ ਦੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਕੰਠ ਨਾਲ ਲਾ ਲਿਆ ਹੈ, ਉਨ੍ਹਾਂ ਨੇ ਉਸ ਵਾਹਿਗੁਰੂ ਦੀ ਸੇਵਾ ਕੀਤੀ ਹੈ, ਓਟ ਗ੍ਰਹਿਣ ਕੀਤੀ ਹੈ। ਓਟ ਗੋਬਿੰਦ ਗੋਪਾਲ ਰਾਏ, ਗੋ ਜੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ ਦੇਣ ਵਾਲਾ ਹੈ, ਧਰਤੀ ਦਾ ਰੱਖਿਅਕ ਹੈ, ਗੋਪਾਲ ਜੋ ਧਰਤੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸਾਨੂੰ ਸਭ ਨੂੰ ਪਾਲਦਾ ਹੈ, ਉਨ੍ਹਾਂ ਨੇ ਰਾਏ ਜੋ ਰਾਜਾ ਰੂਪ ਵਾਹਿਗੁਰੂ ਹੈ ਉਹਦੀ ਓਟ ਗ੍ਰਹਿਣ ਕੀਤੀ ਹੈ। ਸੇਵਾ ਸਵਾਮੀ ਲਾਭ ਅਤੇ ਸਵਾਮੀ ਮਾਲਕ ਦੀ ਸੇਵਾ ਦਾ ਲਾਹਾ ਖੱਟਿਆ ਹੈ। ਕਿਹੜਾ ਲਾਹਾ ਜੀ? ਕਹਿੰਦੇ ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਕਿਸ ਤਰ੍ਹਾਂ ਜੀ? ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਧ ਘਟੈ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾ ਸਵਾਰੇ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸ ਸਹਿ ਜਗਾਏ ਪੀ ਆਵੇ, ਉਹ ਰਾਸਾ ਕਥ ਕਥਾ ਤਿੰਨ ਜਾਨੀ, ਜਾ ਕੋ ਆਏ ਸੋਈ ਬਿਹਾਜੋ। ਜਿਹੜੀ ਚੀਜ਼ ਨੂੰ ਖਰੀਦਣ ਆਇਓ ਉਹ ਖਰੀਦੋ। ਹਰ ਗੁਰ ਤੇ ਮਨ ਹੈ ਬਸੇਰਾ, ਹਰੀ ਸਰੂਪ ਸਤਿਗੁਰਾਂ ਤੋਂ ਨਾਮ ਦਾ ਬਸੇਰਾ ਸਾਡੇ ਮਨ ਚ ਹੋਣਾ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ, ਅੰਤਰ ਜਾਮੇ
ਗੁਰਖ ਬਿਧਾਤੇ ਸਰਦਾ ਮਨ ਕੇ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੁਕੋ ਕਰ ਸੰਤਨ ਕੇ ਤੂਰੇ।
ਮਹਾਰਾਜ ਕਹਿੰਦੇ ਉਹ ਲਾਹਾ ਖੱਟੋ। ਸੋ ਇਸ ਕਰਕੇ ਨਾਮ ਦਾ ਲਾਹਾ, ਕਥਾ ਦਾ ਲਾਹਾ, ਕੀਰਤਨ ਦਾ ਲਾਹਾ, ਸੇਵਾ ਦਾ ਲਾਹਾ, ਇਹ ਵੱਡੇ ਲਾਹੇ ਨੇ ਜ਼ਿੰਦਗੀ ਖੱਟਣ ਵਾਲੇ। ਵਿਖਿਆ ਪੁੱਛ ਨਾ ਸਕੇ, ਇਹ ਜਿਹੜੀ ਮਾਇਆ ਹੈ, ਮਾਇਆਵੀ ਚੀਜ਼ਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਵਖੀਲੀ ਈਰਖਾ ਦਵੈਸ਼, ਇਹ ਸਾਰੀਆਂ ਚੀਜ਼ਾਂ ਜਿਤਨੀਆਂ ਵੀ ਮਾਇਆਵੀ ਨੇ, ਇਹ ਪੋਹ ਨਹੀਂ ਸਕਦੀਆਂ, ਬੰਦੇ ਦੇ ਉੱਤੇ ਅਸਰ ਨਹੀਂ ਪਾ ਸਕਦੀਆਂ, ਕਿਉਂਕਿ ਤੁਖਾਰ ਵੀ ਅਸਰ ਨਹੀਂ ਪਾਉਂਦੀ, ਮਾਇਆ ਵੀ ਅਸਰ ਨਹੀਂ ਪਾਉਂਦੀ, ਵਿਕਾਰ ਵੀ ਅਸਰ ਨਹੀਂ ਪਾਉਂਦੇ, ਕਲਯੁਗ ਵੀ ਅਸਰ ਨਹੀਂ ਪਾਉਂਦਾ, ਨੀਂਦ ਵੀ ਨਹੀਂ ਵਿਆਪਦੀ, ਭੁੱਖ ਤੇ ਵੀ ਨਹੀਂ ਕੁਛ ਆਖਦੀ, ਕਿਉਂਕਿ ਵਿਖਿਆ ਪੋਹ ਨਾ ਸਕੇ। ਮਿਲ ਸਾਧੂ ਗੁਣ ਗਾਓ, ਸਤਿਗੁਰੂ ਜੀ ਨੂੰ ਮਿਲ ਕੇ ਗੁਣ ਗਾਓ, ਸੰਗਤ ਵਿਚ ਬਹਿ ਕੇ ਗੁਣ ਗਾਓ, ਰੱਬ ਦੇ ਪਿਆਰਿਆਂ ਨਾਲ ਮਿਲ ਕੇ ਗੁਣ ਗਾਓ, ਤਾਂ ਇਹ ਕਿਰਪਾ ਹੋਣੀ ਹੈ। ਜਦੋਂ ਇੰਨੀ ਸੰਗਤ ਵਿਚ ਬਹਿ ਕੇ ਗੁਣ ਗਾਈਏ, ਜਹਿ ਤੇ ਉਪਜੇ ਤਹਿ ਮਿਲੇ, ਜਿੱਥੋਂ ਇਹ ਜੀਵ ਆਤਮਾ ਆਈ ਹੈ, ਅਕਾਲ ਪੁਰਖ ਦੇ ਵਿਚੋਂ ਪ੍ਰਗਟ ਹੋਈ ਹੈ, ਵਖਰੇਵਾਂ ਪੈਦਾ ਹੋਇਆ ਹੈ, ਨਾਮ ਜਪਣ ਕਰਕੇ ਉੱਥੇ ਵਾਪਸ ਚਲੀ ਜਾਂਦੀ ਹੈ, ਅਕਾਲ ਪੁਰਖ ਦੇ ਵਿਚ ਲੀਨ ਹੋ ਜਾਂਦਾ। ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ, ਇਉਂ ਲੀਨ ਹੋ ਜਾਂਦਾ। ਜਾ ਕਰਕੇ ਜੇ ਸੰਗਤ ਵਿਚ ਬਹਿ ਕੇ ਗੁਣ ਗਾਈਏ, ਸੱਚੀ ਪ੍ਰੀਤ ਸਮਾਹ, ਸੱਚੀ ਪ੍ਰੀਤ ਕਰਕੇ ਅਕਾਲ ਪੁਰਖ ਦੇ ਵਿਚ ਸਮਾਉਣਾ ਹੁੰਦਾ ਹੈ। ਸੱਚੀ ਪ੍ਰੀਤੀ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰੋ। ਜਦੋਂ ਆਪਾਂ ਇੰਨੀਆਂ ਬੇਨਤੀਆਂ ਕਰਾਂਗੇ ਸੰਗਤ ਚ ਬਹਿ ਕੇ, ਕਰ ਬਹਿ ਲੀਨੀ ਪਾਰ ਬ੍ਰਹਮ, ਕਰ ਹੱਥ ਬਹਿ ਪਕੜ ਲਿਆ, ਲੀਨੀ ਲਿਆ ਪਾਰ ਬ੍ਰਹਮ ਪਰਮੇਸ਼ਰ ਜੀ ਨੇ, ਬੌਰ ਨਾ ਵਿਛੜੀਆ, ਫਿਰ ਕਦੇ ਵੀ ਸਾਡਾ ਵਿਛੋੜਾ ਨਾ ਹੋਵੇਗਾ। ਜਦੋਂ ਇਕ ਵਾਰੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਂਹ ਫੜ ਲਈ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ, ਬਾਹੇ ਨਾ ਛੋੜੀ ਹੈ। ਇਸ ਕਰਕੇ ਸਤਿਗੁਰੂ ਜਦੋਂ ਬਾਂਹ ਫੜ ਲੈਂਦੇ ਨੇ ਸਿੱਖ ਦੀ, ਫਿਰ ਛੱਡਦੇ ਨਹੀਂ ਹਨ। ਬਾਹਰ ਜਾਓ ਲੱਖ ਬੇਰੀਆ, ਹਰ ਸੱਜਣ ਅਗਮਿਆ ਗਾਹ, ਉਹ ਜੋ ਹਰੀ ਸੱਜਣ ਅਕਾਲ ਪੁਰਖ ਵਾਹਿਗੁਰੂ ਅਗਮ, ਜੋ ਜਿੱਥੇ ਤੱਕ ਕਿਸੇ ਦੀ ਪਹੁੰਚ ਨਹੀਂ, ਅਗਾਹ ਜੋ ਬੜਾ ਡੂੰਘਾ ਪਕੜਨ ਤੋਂ ਰਹਿਤ ਹੈ, ਐਸੇ ਵਾਹਿਗੁਰੂ ਤੋਂ ਬਾਹਰ ਜਾਓ ਲੱਖ ਬੇਰੀਆ, ਲੱਖਾਂ ਵਾਰੀ ਬਲਿਹਾਰ ਜਾਵਾਂ, ਬਲਿਹਾਰ ਜਾਵਾਂ, ਬਾਰ ਨੈ ਬਲਿਹਾਰ ਨੈ ਲੱਖ ਬਰੀਆ, سو اس کر کے نامو ہو نام صاحب کو پرانا دریا او دا نام ساڈا آسرا اس کر کے قربان جاواں او دے در تے لمما پے جاواں جا کے متھا ٹیکا مت ہر پوچھے کون ہے پر ہمارے بار کوئی پوچھ لے گیا ایتھے کچھ ہو گیا تے پوچھے گا تے صحیح روز سنگت وچ ہونے ہیں پتہ تا لگ جاندا مہاراج نو یہ روز دا سنگی ہے جدوں او دے در دے اتے جا کے پے جاواں گے سرم پے نارائن ہے آپے لجا پوے گی انہاں نوں کہ میرا ہے اس کر کے ساڈی رکھن گے نانک در پیا او دے در دے اتے جا کے جدوں پے جاواں گے تا واہگرو ساڈی لاج رکھن گے کہ میرا ہے اوکھ سہندا سرب سکھ جس بخشے وے پرواہ بے پرواہ واہگرو جی نوں بخشش کر دین پوہ دے مہینے وچ کہندے نے پھر ایک پوہ دا مہینہ نہیں جن پوہ جاواں گے سب سکھی ماگ بھی سکھی پھگن بھی سکھی چیت بھی سکھی وساکھ بھی سکھی ایک مہینہ سکھی ہو گیا تا ماہ دیوس مورت پلے جس کو نظر کرے نانک منگا درس دان کرپا کرو ہرے پھر سارے مہینے پلے نے تے جے آپا نے انہاں نوں نہ خوش کیتا پھر سارا سال سارے مہینے ساری زندگی دکھی ہے اس کر کے ستگرو مہاراج کہندے نے اکال پرخ واہگرو نال جڑو تے اوہدے نام دے راہیں جڑیا جا سکدا ہے سب تو وڈی اکو ہی دات اپنے کول اکال پرخ اتے ساڈے وچکار جڑی ہومے دی وت ہے کہ اس چارا ہوئی ہے کہ کوڑا ٹٹا پال حکم رجائی چلنا نانک لکھیا نال حکم کی ہے سانو ساریاں نوں مہاراج کہندے نے ساری سنگت نوں بھائی ساڈا حکم ہے کہ نام جپو تے ہومے نوں دور کرو جدو ساڈے وچکار او ہومے دا پردہ دور ہو گیا تاں ایک رس ساڈا میل ہو جائے گا من بیدیا چرنار بند درسن لگڑا ساہو پھر اکال پرکھ دے وچ اسی لین ہو جاواں گے جیسی نام دے نال ہومے نوں پاسے کر دتا تاں واہ گرو واہ